ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਰ ਹਰ ਜਨ ਦੁਈ ਏਕ ਹੈ ਬਿਭ ਵਿਚਾਰ ਕਛ ਨਾਹੇ ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਬਿਖੈ ਸਮਾਹੇ ਜਿਨ੍ਹਾਂ ਨ ਵਿਸਰੈ ਨਾਮ ਸੇ ਕਨੇਹਿਆ ਭੇਦ ਨ ਜਾਣੋ ਮੂਲ ਸਾਈ ਜਿਹਾ ਜਿਨ੍ਹਾਂ ਨ ਵਿਸਰੈ ਨਾਮ ਸੇ ਕਨੇਹਿਆ ਭੇਦ ਨ ਜਾਣੋ ਮੂਲ ਸਾਈ ਜਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜੋ ਗੁਰੂ ਦਰਬਾਰ ਵਿੱਚ ਚੌਜੀ ਪ੍ਰੀਤਮ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਅਤੇ ਸੰਤ ਮਹਾਂਪੁਰਸ਼ ਤਤ ਬੇਤੇ ਬ੍ਰਹਮ ਗਿਆਨੀ ਨਾਮ ਦੇ ਰਸੀਏ ਸੇਵਾ ਦੇ ਪੁੰਜ ਸੰਤ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੀ ਪੰਜਵੀਂ ਬਰਸੀ ਦੇ ਸੰਬੰਧ ਵਿੱਚ ਇਹ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਾਰੰਭ ਹੋਏ ਸਨ, ਅਖੰਡ ਪਾਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਉਹਨਾਂ ਦੀ ਸੰਪੂਰਨਤਾ ਮਹਾਰਾਜ ਜੀ ਦੀ ਕਿਰਪਾਲਤਾ ਸਦਕਾ ਹੋਈ ਹੈ। ਉਪਰੰਤ ਗੁਰਮੁਖਾਂ ਤੋਂ ਆਪ ਜੀ ਨੇ ਕੀਰਤਨ ਵੀ ਸਰਵਣ ਕੀਤਾ, ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਲੈ ਕੇ ਆਉਣ ਦਾ ਸਾਧ ਸੰਗਤ ਜੀ ਜੋ ਕਾਰਨ ਸੀ, ਜੋ ਅਵਤਾਰਾਂ ਦਾ ਹੁੰਦਾ ਹੈ, ਸੰਸਾਰ ਰੋਗੀ ਨਾਮ ਦਾਰੂ, ਉਹ ਨਾਮ ਦਾ ਦਾਰੂ ਦੇਣ ਵਾਸਤੇ ਸੰਸਾਰ ਦੇ ਰੋਗ ਨੂੰ ਕੱਟਣ ਵਾਸਤੇ ਸਾਧ ਸੰਗਤ ਜੀ ਅਵਤਾਰ ਆਉਂਦੇ ਨੇ, ਉਹ ਵੀ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤਾ। ਕੁਝ ਕੁ ਬਾਬਾ ਜੀ ਦੇ ਜੀਵਨ ਵਾਸਤੇ ਸਾਧ ਸੰਗਤ ਜੀ ਹੁਕਮ ਹੋਇਆ ਦੱਸਿਆ ਜਾਵੇ। ਅਕਾਲ ਪੁਰਖ ਵਾਹਿਗੁਰੂ ਜਦੋਂ ਸਾਧ ਸੰਗਤ ਜੀ ਕਿਸੇ ਉੱਤੇ ਕਿਰਪਾ ਕਰੇ ਤੇ ਉਹ ਨਿਤ ਅਵਤਾਰ ਦੇ ਰੂਪ ਵਿੱਚ ਕੁਝ ਨਾਮ ਰਸੀਆਂ ਬੰਦਗੀ ਵਿੱਚ ਜੁੜੀਆਂ ਹੋਈਆਂ ਰੂਹਾਂ ਨੂੰ ਸੰਸਾਰ ਤੇ ਭੇਜਦਾ, ਟੁੱਟੇ ਹੋਏ ਲੋਕਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਸਾਧ ਸੰਗਤ ਜੀ ਅਭੇਦ ਕਰਨ ਵਾਸਤੇ। ਉਹ ਜਦੋਂ ਸੰਸਾਰ ਤੇ ਆਉਂਦੇ ਆ, ਜੋ ਕੁਝ ਉਹਨਾਂ ਨੂੰ ਆਪਣੇ ਅੰਦਰੋਂ ਅਨੁਭਵ ਹੋਇਆ ਸਾਧ ਸੰਗਤ ਜੀ ਉਹ ਫਿਰ ਬਾਕੀ ਲੋਕਾਂ ਵਿੱਚ ਵੰਡਦੇ ਆ ਭਾਈ ਜੋ ਲਾਹਾ ਸਾਨੂੰ ਪ੍ਰਾਪਤ ਹੋਇਆ, ਜੋ ਅਨੁਭਵ ਸਾਡਾ ਸੀ ਉਹ ਦੂਸਰੇ ਲੋਕ ਵੀ ਲੈ ਸਕਣ। ਉਹਨਾਂ ਨਾਮ ਰਸੀਆਂ ਦੀ ਸਾਧ ਸੰਗਤ ਜੀ ਫਿਰ ਇੱਕ ਪਛਾਣ ਹੁੰਦੀ, ਕੁਝ ਪਰਿਭਾਸ਼ਾ ਗੁਰਬਾਣੀ ਵਿੱਚ ਦਿੱਤੀ ਹੈ ਭਾਈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਨਾਮ ਰਸੀਆ ਕੌਣ ਹੈ, ਗੁਰਮੁਖ ਕੌਣ ਹੈ। ਹਜ਼ੂਰ ਦੇ ਬਚਨ ਨੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ ਹੈ, ਦਿਆਲੰਗ ਸਰਵੱਤਰ ਜੀਆ। ਸਾਰੇ ਜੀਵਾਂ ਉੱਤੇ ਦਇਆ ਕਰਨੀ ਸਾਧ ਸੰਗਤ ਜੀ ਉਹਨਾਂ ਦੇ ਆਉਣ ਦਾ ਮਨੋਰਥ ਹੁੰਦਾ, ਦੁੱਖ ਤੇ ਸੁੱਖ ਵਿੱਚ ਉਹਨਾਂ ਦੀ ਬਿਰਤੀ ਜਿਹੜੀ ਆ ਉਹ ਸਮ ਰਹਿੰਦੀ ਹੈ, ਇਹ ਨਿਸ਼ਾਨੀ ਆ ਬ੍ਰਹਮ ਗਿਆਨੀ ਦੀ। ਉਵੇਂ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ ਜੈਸੇ ਧਰ ਉੱਪਰ ਆਕਾਸ਼। ਬ੍ਰਹਮ ਗਿਆਨੀ ਦੇ ਮਨ ਚ ਗਿਆਨ ਦਾ ਪ੍ਰਕਾਸ਼, ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਸਾਕਸ਼ਾਤ ਜਿਸਦੇ ਹਿਰਦੇ ਚ ਬ੍ਰਹਮ ਪ੍ਰਗਟ ਹੈ ਉਹ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਨੂੰ ਸਾਧ ਸੰਗਤ ਜੀ ਉਹ ਪ੍ਰਕਾਸ਼ ਨਾਲ ਇਹਨਾਂ ਨੇਤਰਾਂ ਤੋਂ ਬਿਨਾਂ ਵੀ ਬਹੁਤ ਕੁਝ ਦਿਸਦਾ, ਇਹਨਾਂ ਨੇਤਰਾਂ ਨਾਲ ਤਾਂ ਆਪਾਂ ਦੇਖਾਂਗੇ ਜਿਹੜੀ ਆਕਾਰ ਹੈ, ਆਕਾਰ ਇਹਨਾਂ ਨੇਤਰਾਂ ਨਾਲ ਦੇਖਿਆ ਜਾ ਸਕਦਾ, ਪਰ ਜਿਹੜੀਆਂ ਆਕਾਰ ਵਾਲੀਆਂ ਚੀਜ਼ਾਂ ਨਹੀਂ ਬ੍ਰਹਮ ਗਿਆਨੀ ਸਾਧ ਸੰਗਤ ਜੀ ਉਹ ਵੀ ਆਪਣੇ ਅਨੁਭਵ ਦੇ ਗਿਆਨ ਦੇ ਨੇਤਰਾਂ ਨਾਲ ਦੇਖ ਲੈਂਦਾ। ਸਤਿਗੁਰੂ ਜੀ ਦੇ ਬਚਨ ਨੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੁੱਲ ਹੈ ਜੋ ਪਿੱਖ ਹੈ ਆਖੀ। ਕਹਿੰਦੇ ਸੰਤਾਂ ਦੀ ਗੁਰਮੁਖੋ ਇਹ ਸੱਚੀ ਗਵਾਹੀ ਸੁਣ ਲਓ ਵੀ ਉਹ ਬੋਲਣਗੇ ਜੋ ਉਹਨਾਂ ਨੇ ਦੇਖਿਆ। ਕੀ ਦੇਖਿਆ? ਜੋ ਅੱਖਾਂ ਨਾਲ ਦੇਖਿਆ ਉਹ ਬੋਲਣਗੇ? ਨਹੀਂ, ਉਹ ਬੋਲਣਗੇ ਜੋ ਗਿਆਨ ਦੇ ਨੇਤਰਾਂ ਨਾਲ ਦੇਖਿਆ। ਪ੍ਰਮਾਣ ਵਜੋਂ ਭਾਈ ਗੁਰਦਾਸ ਜੀ ਦਾ ਇੱਕ ਬਚਨ ਆਪਾਂ ਸਾਂਝਾ ਕਰਦੇ ਹਾਂ, ਕਹਿੰਦੇ ਨੇ ਬਾਬਾ ਦੇਖਿਆ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਿਆਨ ਧਰ ਕੇ ਦੇਖਿਆ ਤੇ ਸਾਰੀ ਸ੍ਰਿਸ਼ਟੀ ਸੜਦੀ ਬਲਦੀ ਨਜ਼ਰੀ ਪਈ। ਇਹਦਾ ਅਰਥ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਉੱਚੇ ਟਿੱਲੇ ਤੇ ਚੜ੍ਹ ਕੇ ਸਾਰੀ ਪ੍ਰਿਥਵੀ ਨਹੀਂ ਦੇਖੀ, ਉਹਨਾਂ ਨੇ ਧਿਆਨ ਦੇ ਨੇਤਰਾਂ ਨਾਲ ਦੇਖਿਆ ਵੀ ਸੰਸਾਰ ਸਾਰਾ ਦੁਖੀ ਹੈ, ਇਸੇ ਲਈ ਚਾਰ ਉਦਾਸੀਆਂ ਕੀਤੀਆਂ। ਜਿਵੇਂ ਮਹਾਰਾਜ ਸਾਧ ਸੰਗਤ ਜੀ ਗਿਆਨ ਦੇ ਨੇਤਰਾਂ ਨਾਲ ਦੇਖ ਲੈਂਦੇ ਆ, ਇਸੇ ਤਰ੍ਹਾਂ ਗਿਆਨ ਦੇ ਨੇਤਰ ਬ੍ਰਹਮ ਗਿਆਨੀ ਦੇ ਵੀ ਖੁੱਲੇ ਹੁੰਦੇ ਆ। ਇੱਕ ਤਾਂ ਜਿਵੇਂ ਅੱਖਾਂ ਦੇਖਦੀਆਂ, ਇੱਕ ਸਾਧ ਸੰਗਤ ਜੀ ਗਿਆਨ ਨੇ ਦੇਖਣਾ ਹੁੰਦਾ, ਇੱਕ ਖਰਬੂਜਾ ਪਿਆ ਹੋਵੇ ਕਿਤੇ ਪੱਕਾ ਤੇ ਅੱਖਾਂ ਦੇਖ ਲੈਂਦੀਆਂ ਵੀ ਬੜਾ ਸੋਹਣਾ ਖਰਬੂਜਾ ਪੱਕਾ ਤਿਆਰ ਹੋਇਆ, ਹਰੀਆਂ ਹਰੀਆਂ ਉਹਦੇ ਉੱਪਰ ਧਾਰੀਆਂ ਵੀ ਨੇ, ਇਹ ਅੱਖਾਂ ਨੇ ਦੇਖਿਆ ਵੀ ਖਰਬੂਜਾ ਪੱਕਾ ਪਿਆ। ਪਰ ਅੱਖਾਂ ਦੇ ਦੇਖਣ ਦੇ ਬਾਵਜੂਦ ਵੀ ਕੋਈ ਇਹ ਨਹੀਂ ਕਹਿ ਸਕਦਾ ਭਾਈ ਇਹ ਮਿੱਠਾ ਕਿ ਫਿੱਕਾ, ਇਹਦਾ ਰਸ ਕਿਵੇਂ ਦਾ, ਅੱਖਾਂ ਨਾਲ ਦੇਖਣ ਦੇ ਬਾਵਜੂਦ ਵੀ ਫਿਰ ਕਿਵੇਂ ਦੇਖਿਆ ਜਾਵੇਗਾ। ਫਿਰ ਕੋਈ ਦੂਸਰਾ ਸਾਧ ਸੰਗਤ ਜੀ ਕਿਸੇ ਇੱਕ ਨੂੰ ਕਹਿੰਦਾ ਭਾਈ ਇਹ ਖਰਬੂਜਾ ਆਹ ਜਿਹੜਾ ਪੱਕਾ ਖਰਬੂਜਾ ਪਿਆ ਇਹਨੂੰ ਖਾ ਕੇ ਦੇਖ ਭਾਈ ਇਹ ਮਿੱਠਾ ਕਿ ਫਿੱਕਾ, ਫਿਰ ਉਹ ਕਹਿੰਦਾ ਜੀ ਮੈਂ ਇਹ ਬਿਲਕੁਲ ਮਿੱਠਾ, ਤੈਨੂੰ ਕਿਵੇਂ ਪਤਾ, ਕਹਿੰਦਾ ਮੈਂ ਖਾ ਕੇ ਦੇਖਿਆ। ਇਹਦਾ ਅਰਥ ਹੈ ਵੀ ਅੱਖਾਂ ਨਾਲ ਦੇਖਿਆ ਸੀ ਉਹ ਦੇਖਣਾ ਹੋਰ ਸੀ, ਖਾ ਕੇ ਦੇਖਿਆ ਉਹ ਦੇਖਣਾ ਹੋਰ ਸੀ, ਉਹ ਗਿਆਨ ਦੇ ਨੇਤਰਾਂ ਨਾਲ ਦੇਖਿਆ, ਉਹ ਗਿਆਨ ਇੰਦਰੀ ਨੇ ਗਿਆਨ ਕਰਵਾਇਆ ਵੀ ਇਹ ਮਿੱਠਾ, ਅੱਖਾਂ ਨੇ ਸਿਰਫ ਇੰਨਾ ਦਿਖਾਲਤਾ ਸੀ ਵੀ ਇੱਥੇ ਪਿਆ ਤੇ ਪੱਕਾ ਹੋਇਆ। ਇਸ ਲਈ ਬ੍ਰਹਮ ਗਿਆਨੀ ਸਾਧ ਸੰਗਤ ਜੀ ਆਪਣੇ ਗਿਆਨ ਦੇ ਨੇਤਰਾਂ ਨਾਲ ਵੀ ਬਹੁਤ ਕੁਝ ਦੇਖ ਕੇ ਬੋਲਦਾ। ਇਸ ਲਈ ਆਖਿਆ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪਿੱਖ ਹੈ ਆਖੀ। ਉਹਨਾਂ ਦੇ ਬੋਲਣ ਵਿੱਚ ਸਾਧ ਸੰਗਤ ਜੀ ਤਾਕਤ ਹੁੰਦੀ ਹੈ, ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੀ ਰਸਨਾ ਜਿਹੜੀ ਹੈ ਉਹਦੇ ਉੱਤੇ ਪਰਮਾਤਮਾ ਦਾ ਵਾਸਾ ਹੁੰਦਾ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਐਸੇ ਮਹਾਨ ਸਾਧ ਸੰਗਤ ਜੀ ਨਾਮ ਰਸਗੇ, ਸੰਤ ਬਾਬਾ ਠਾਕੁਰ ਸਿੰਘ ਜੀ ਦਾ ਜਨਮ 1915 ਨੂੰ ਈਚੋਗਿੱਲ ਪਿੰਡ ਹੁਣ ਪਾਕਿਸਤਾਨ ਵਿੱਚ ਪੈਂਦਾ, ਉੱਥੇ ਹੋਇਆ ਸੀ। ਪਿਤਾ ਦਾ ਨਾਂ ਸਤਿਕਾਰਯੋਗ ਸਾਧ ਸੰਗਤ ਜੀ ਬਾਬਾ ਬਹਾਦਰ ਸਿੰਘ ਜੀ। ਬਚਪਨ ਤੋਂ ਲੈ ਕੇ 18 ਸਾਲ ਤੱਕ ਉਹਨਾਂ ਨੇ ਆਪਣੇ ਪਿਤਾ ਜੀ ਨਾਲ ਖੇਤੀ ਕਰਵਾਈ, ਸਿੱਖੀ ਉਹਨਾਂ ਨੂੰ ਸਾਧ ਸੰਗਤ ਜੀ ਵਿਰਸੇ ਵਿੱਚ ਮਿਲੀ ਸੀ ਘਰੋਂ, ਬਹੁਤ ਵੱਡੇ ਭਾਗ ਹੁੰਦੇ ਜਿਨ੍ਹਾਂ ਨੂੰ ਘਰੋਂ ਅੱਖਾਂ ਖੋਲਣ ਵੇਲੇ ਸਿੱਖੀ ਦੇ ਸਾਧ ਸੰਗਤ ਜੀ ਦਰਸ਼ਨ ਹੋ ਜਾਣ, ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਪੂਰਨ ਗੁਰਸਿੱਖ ਸਨ, ਰਹਿਤ ਬਹਿਤ ਵਾਲੇ ਨਿਤਨੇਮੀ। ਇਸ ਕਰਕੇ ਇਹ ਜਿਹੜੀ ਲਾਗ ਸੀ ਸਾਧ ਸੰਗਤ ਜੀ, ਕੁਝ ਸੰਸਕਾਰਾਂ ਕਰਕੇ ਤੇ ਕੁਝ ਘਰ ਦੇ ਪਰਿਵਾਰ ਦੇ ਸਾਧ ਸੰਗਤ ਮਾਹੌਲ ਕਰਕੇ ਉਹਨਾਂ ਦੇ ਉੱਤੇ ਸਿੱਖੀ ਦਾ ਬਹੁਤ ਪ੍ਰਭਾਵ ਪਿਆ। 18 ਕੁ ਸਾਲ ਤੋਂ ਬਾਅਦ ਫਿਰ ਸਾਧ ਸੰਗਤ ਜੀ ਉਹ ਜਥੇ ਵਿੱਚ ਗਏ, ਜਥੇ ਵਿੱਚ ਕੀ ਗਏ ਫਿਰ ਬਾਅਦ ਵਿੱਚ ਸਾਧ ਸੰਗਤ ਜੀ ਬਸ ਜਥੇ ਦੇ ਹੀ ਹੋ ਕੇ ਰਹਿ ਗਏ, ਤੇ ਜਿਹੜਾ ਦਸਾਂ ਪਾਤਸ਼ਾਹੀਆਂ ਦੇ 239 ਸਾਲ ਦੇ ਸਮੇਂ ਦਾ ਤੱਤ ਸਿਧਾਂਤ ਸੀ ਸੇਵਾ ਤੇ ਸਿਮਰਨ, ਉਹ ਸਾਧ ਸੰਗਤ ਜੀ ਉਹਨਾਂ ਦੇ ਰੋਮ ਰੋਮ ਵਿੱਚ ਵਸ ਗਿਆ ਬਾਬਾ ਠਾਕੁਰ ਸਿੰਘ ਜੀ ਦੇ। ਕਿਉਂਕਿ ਜਦੋਂ ਆਪਾਂ ਸਿਧਾਂਤ ਵੇਖਾਂਗੇ ਨਾ ਵੀ ਮਹਾਰਾਜ ਜੀ ਦਾ ਸਤਿਗੁਰੂ ਜੀ ਨੇ 10 ਰੂਪ ਧਾਰਨ ਕੀਤੇ, 10 ਸਰੀਰਾਂ ਵਿੱਚ ਇੱਕ ਜੋਤ ਵਰਤੀ, ਤੇ ਕੁਝ ਨਾ ਕੁਝ ਤੇ ਉਹਨਾਂ ਨੇ ਆਪਾਂ ਨੂੰ ਸਿਧਾਂਤ ਦਿੱਤਾ ਹੀ ਹੈ ਨਾ ਇਹਨਾਂ 10 ਸਰੂਪਾਂ 'ਚ। ਉਹ ਸਿਧਾਂਤ ਸਾਧ ਸੰਗਤ ਜੀ ਨਿਚੋੜ ਇੱਥੇ ਆਣ ਕੇ ਮੁੱਕਦਾ ਸੇਵਾ ਤੇ ਸਿਮਰਨ ਤੇ। ਬਾਬਾ ਜੀ ਨੇ ਫਿਰ ਜਥੇ ਵਿੱਚ ਆਣ ਕੇ ਸਾਧ ਸੰਗਤ ਜੀ ਬੇਅੰਤ ਸੇਵਾ ਕੀਤੀ, ਸੇਵਾ ਦੇ ਤਾਂ ਉਹਨਾਂ ਨੂੰ ਕੁੰਭ ਆਖਿਆ ਜਾਂਦਾ ਸੀ, ਹੱਥੀਂ ਸੇਵਾ ਕੀਤੀ ਹੈ। ਫਿਰ ਉਹਨਾਂ ਨੇ ਨਾਲ ਨਾਲ ਜਿਹੜਾ ਸਿਮਰਨ ਕੀਤਾ ਉਹ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅਸੀਂ ਤਾਂ ਦੇਖਿਆ, ਤੁਸਾਂ ਵੀ ਸਾਰਿਆਂ ਨੇ ਦੇਖਿਆ ਕਿਉਂਕਿ ਆਏ ਇੱਥੇ ਉਹ 5-4 ਵਾਰੀ, ਇੰਨੇ ਇੰਨੇ ਘੰਟਿਆਂ ਦਾ ਸਾਧ ਸੰਗਤ ਜੀ ਬੈਠ ਕੇ ਰਸ ਗੁਰਬਾਣੀ ਵਿੱਚੋਂ ਲੈ ਲੈਣ ਦਾ ਜਿਹੜਾ ਸੁਭਾਗਾ ਸਮਾਂ ਪ੍ਰਾਪਤ ਹੋਇਆ, ਜਾਂ ਤਾਂ ਹਰਿਮੰਦਰ ਸਾਹਿਬ ਵਿੱਚ ਬੈਠੀਆਂ ਕੁਝ ਰੂਹਾਂ ਦੇਖੀਆਂ ਸਨ, ਜਾਂ ਫਿਰ ਬਾਬਾ ਜੀ ਨੂੰ ਦੇਖਿਆ, ਜਾਂ ਫਿਰ ਉਹਨਾਂ ਨਾਲ ਦੇ ਕੁਝ ਹੋਰ ਮਹਾਂਪੁਰਸ਼ ਸਤਿਕਾਰਯੋਗ। ਨਹੀਂ ਤੇ 6-6-7-7 ਘੰਟੇ ਚੌਂਕੜਾ ਮਾਰ ਕੇ ਗੁਰਬਾਣੀ ਦੇ ਚੱਲਦੇ ਅਖੰਡ ਪਾਠ ਵਿੱਚੋਂ ਜਾਂ ਕਥਾ ਕੀਰਤਨ ਵਿੱਚੋਂ ਰਸ ਲੈਣਾ ਸਾਧ ਸੰਗਤ ਜੀ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕੀਰਤਨ ਵਿੱਚੋਂ ਆਪਾਂ ਨੂੰ ਰਸ ਆ ਸਕਦਾ ਜਿਹੜੇ ਕੀਰਤਨ ਦੇ ਸਾਧ ਸੰਗਤ ਜੀ ਪ੍ਰੇਮੀ ਨੇ, ਕਿਸੇ ਦਾ ਮਨ ਇਕਾਗਰਤਾ ਚ ਆ ਸਕਦਾ ਕਥਾ ਵਿੱਚ ਬੈਠਿਆਂ ਘੰਟਾ 2 ਘੰਟੇ ਜਦੋਂ ਕਥਾ ਦੀ ਸਮਾਪਤੀ ਹੋਵੇਗੀ ਫਿਰ ਉਹਨਾਂ ਦਾ ਰਸ ਵੀ ਮੁੱਕ ਜਾਂਦਾ। ਚੱਲਦੇ ਗੁਰਬਾਣੀ ਦੇ ਪਾਠ ਵਿੱਚੋਂ ਰਸ ਲੈਣਾ ਇਹ ਸਾਧ ਸੰਗਤ ਜੀ ਥੋੜੀ ਜਿਹੀ ਉੱਪਰਲੇ ਪਾਠ ਦੀ ਗੱਲ ਹੈ। ਗੁਰਬਾਣੀ ਚੱਲਦੀ ਹੋਵੇ ਤੇ ਉਹਦੇ ਵਿੱਚ 6-7 ਘੰਟੇ ਕੋਈ ਚੌਂਕੜਾ ਮਾਰ ਕੇ ਬੈਠਾ ਆਨੰਦ ਲਈ ਜਾਏ, ਇਹ ਉਦੋਂ ਹੁੰਦਾ ਸਾਧ ਸੰਗਤ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਤੱਖ ਕਿਰਪਾ ਵਰਤ ਕੇ ਤੇ ਮਨ ਟਿਕ ਜਾਵੇ, ਅੰਦਰ ਨਿਰਮਲਤਾ ਆ ਜਾਵੇ। ਇਸੇ ਲਈ ਆਖਿਆ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ। ਬ੍ਰਹਮ ਗਿਆਨੀ ਜਿਵੇਂ ਪਾਣੀ ਸਾਧ ਸੰਗਤ ਜੀ ਮੈਲ ਸਾਰਿਆਂ ਦੀ ਲਾਉਂਦਾ ਤੇ ਉਹਨੂੰ ਨਹੀਂ ਲੱਗਦੀ ਆਪ ਨੂੰ, ਇਸੇ ਤਰ੍ਹਾਂ ਬ੍ਰਹਮ ਗਿਆਨੀ ਆਪ ਉਹਦਾ ਅੰਦਰ ਨਿਰਮਲ ਹੋਣ ਕਰਕੇ ਸਾਧ ਸੰਗਤ ਜੀ ਉਹਨੂੰ ਸੰਸਕਾਰਾਂ ਦੀ ਕਰਮਾਂ ਦੀ ਤੇ ਵਿਕਾਰਾਂ ਦੀ ਮੈਲ ਨਹੀਂ ਹੁੰਦੀ। 1915 ਤੋਂ ਲੈ ਕੇ 18 ਸਾਲ ਤੱਕ ਉਹਨਾਂ ਨੇ ਆਪਣੇ ਘਰ ਵਿੱਚ ਸਾਧ ਸੰਗਤ ਜੀ ਸਮਾਂ ਬਤੀਤ ਕੀਤਾ ਤੇ ਫਿਰ 18 ਕੁ ਸਾਲ ਦੀ ਉਮਰ ਤੋਂ ਲੈ ਕੇ 2004 24 ਦਸੰਬਰ ਨੂੰ ਉਹਨਾਂ ਨੇ ਸਰੀਰ ਛੱਡਿਆ ਸੀ, ਉਦੋਂ ਤੱਕ ਸਾਧ ਸੰਗਤ ਜੀ ਉਹਨਾਂ ਨੂੰ ਬਸ ਇੱਕ ਹੀ ਅਵਸਥਾ ਵਿੱਚ ਦੇਖਿਆ ਭਈ ਜੇ ਅੱਖ ਖੁੱਲੀ ਆ ਤੇ ਕੰਨਾਂ ਚ ਗੁਰਬਾਣੀ ਪੈਂਦੀ ਹੋਵੇ, ਜੇ ਥੋੜਾ ਜਿਹਾ ਸਮਾਂ ਮਿਲ ਗਿਆ ਤੇ ਜਾਂ ਲੰਗਰ ਵਰਤਾਉਂਦੇ ਬਰਤਨ ਮਾਂਜਦੇ ਜਾਂ ਗੁਰੂ ਸਾਹਿਬ ਜੀ ਨੂੰ ਚੌਰ ਸਾਹਿਬ ਕਰਦੇ ਹੀ ਆਪਾਂ ਦੇਖਿਆ, ਕਦੀ ਅਖਬਾਰ ਪੜ੍ਹਦੇ ਆ, ਦੁਨੀਆਂ ਦੀਆਂ ਗੱਲਾਂ ਸੁਣਦੇ ਆ, ਆ ਖਬਰਾਂ ਚ ਅੱਜ ਕੀ ਆ ਗਿਆ ਭਾਈ, ਸੰਸਾਰ ਚ ਕੀ ਹੁੰਦਾ, ਇਹ ਸਤਸੰਗ ਜੀ ਬਾਬਾ ਜੀ ਨੂੰ ਕਦੀ ਨਹੀਂ ਸੀ। ਕਦੇ ਕਦੇ ਕੋਈ ਵਿਸ਼ੇਸ਼ ਖਬਰ ਆਪ ਦੱਸਣੀ ਪੈਂਦੀ ਸੀ ਭਾਈ ਇਉਂ ਹੋਇਆ ਜੀ, ਜਿਵੇਂ ਇੱਕ ਵਾਰ ਸਤਸੰਗ ਜੀ CBSE ਦੇ ਸਿਲੇਬਸ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਧੋਤੀ ਵਾਲੀ ਫੋਟੋ ਛਾਪ ਦਿੱਤੀ ਸੀ ਕੁਝ ਲੋਕਾਂ ਨੇ, ਉਹਦਾ ਪੇਪਰਾਂ ਚ ਆਇਆ ਤੇ ਉਸ ਵੇਲੇ ਕੈਲਗਰੀ ਸਨ ਬਾਬਾ ਜੀ, ਤੇ ਉਹ ਵੇਖ ਕੇ ਮੈਂ ਬੇਨਤੀ ਕੀਤੀ ਸੀ ਮਾੜੀ ਜੀ ਵੀ ਬਾਬਾ ਜੀ ਇਉਂ ਹੋਇਆ ਭਈ ਉੱਥੇ ਜਿਹੜਾ ਇਹ ਸੈਂਟਰ ਦੇ ਸਕੂਲ ਚੱਲਦੇ ਨੇ ਉਹਦੇ ਵਿੱਚ ਜਿਹੜਾ ਸਿਲੇਬਸ ਆਇਆ ਕਲਗੀਧਰ ਪਾਤਸ਼ਾਹ ਜੀ ਦੀ ਉਹਨਾਂ ਨੇ ਫੋਟੋ ਧੋਤੀ ਲੱਗੀ ਦੀ ਉਹਦੇ ਵਿੱਚ ਆਈ ਆ, ਤੇ ਅੱਗਿਓ ਬਾਬਾ ਜੀ ਨੇ ਪੁੱਛਿਆ ਨੀ ਵਿਆਖਿਆ ਵੀ ਤੈਨੂੰ ਕਿੱਥੋਂ ਪਤਾ ਲੱਗਾ, ਫਿਰ ਕੀ ਹੋਇਆ, ਫਿਰ ਕੀ ਹੋਇਆ, ਬਸ ਇੰਨੀ ਗੱਲ ਸੁਣ ਕੇ ਆਖਿਆ ਸੀ ਭਈ ਇਹ ਭੱਠਾ ਬਹਿਣ ਤੇ ਆਇਆ ਲੋਕਾਂ ਦਾ, ਤੇ ਫਿਰ ਸਤਸੰਗ ਜੀ ਉਹ ਆਪਣੇ ਉਸੇ ਨਾਮ ਰਸ ਵਿੱਚ ਜੁੜ ਗਏ ਸਨ। ਭਾਵੇ ਉਪਦੇਸ਼ ਸਾਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸ੍ਰਵਣ ਆਪ ਤਿਆਗ ਸਗਲ ਰੇਣ ਕਹਿ ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਇਹ ਨਿਸ਼ਾਨੀ ਦੱਸੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚੋਂ। ਗੁਰਮੁਖੋ ਇਹ ਮਹਾਂਪੁਰਸ਼ ਦੀ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ ਵੀ ਨਾ ਤਾਂ ਕਿਸੇ ਦੀ ਨਿੰਦਿਆ ਆਪਣੇ ਕੰਨ ਚ ਪੈਣ ਦਿੰਦਾ, ਨਾ ਨਿੰਦਿਆ ਰਸਨਾ ਨਾਲ ਸਤਸੰਗ ਜੀ ਉਹ ਕਿਸੇ ਦੀ ਕਰਦਾ। ਬ੍ਰਹਮ ਗਿਆਨੀ ਕੇ ਮਿੱਤਰ ਸੱਤਰ ਸਮਾਨ, ਉਸ ਅਵਸਥਾ ਚ ਸਤਸੰਗ ਜੀ ਬ੍ਰਹਮ ਗਿਆਨੀ ਚੱਲਿਆ ਜਾਂਦਾ। ਪਰ ਫਿਰ ਵੀ ਕੁਝ ਬ੍ਰਹਮ ਗਿਆਨੀਆਂ ਦੀਆਂ ਡਿਊਟੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ। ਉਸ ਤੁਰਿਆ ਪਾਦ ਵਿੱਚ ਵਿਚਰਦਿਆਂ ਹੋਇਆਂ ਵੀ ਕਿਸੇ ਦੀ ਡਿਊਟੀ ਹੁੰਦੀ ਸਤਸੰਗ ਜੀ ਮਰਿਆਦਾ ਪ੍ਰਪੱਕ ਕਰਨ ਦੀ, ਕਿਸੇ ਦੀ ਡਿਊਟੀ ਹੁੰਦੀ ਹੈ ਉਸ ਮਰਿਆਦਾ ਨੂੰ ਚਾਲੂ ਕਰਨ ਦੀ, ਲਾਗੂ ਕਰਨ ਦੀ, ਤੇ ਕਿਸੇ ਦੀ ਹੁੰਦੀ ਹੈ ਮਰਿਆਦਾ ਨੂੰ ਭੰਨਣ ਵਾਲਿਆਂ ਨਾਲ ਟੱਕਰ ਲੈਣ ਦੀ। ਇਹ ਡਿਊਟੀਆਂ ਬ੍ਰਹਮ ਗਿਆਨੀਆਂ ਦੀਆਂ ਵੱਖਰੀਆਂ ਵੱਖਰੀਆਂ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਫਰਕ ਨਹੀਂ, ਪਰਮੇਸ਼ਰ ਵੱਲੋਂ ਲਾਈਆਂ ਡਿਊਟੀਆਂ ਵਿੱਚ ਸਤਸੰਗ ਜੀ ਜ਼ਰੂਰ ਫਰਕ ਹੁੰਦਾ। ਉਹ ਐਸੇ ਮਹਾਨ ਮਹਾਂਪੁਰਸ਼, ਉਹਨਾਂ ਨੇ ਸਤਸੰਗ ਜੀ ਸੇਵਾ ਕਰਕੇ ਤੇ ਇਹ ਦਰਸਾਇਆ ਸੀ ਭਈ ਸੇਵਾ ਨਿਸ਼ਕਾਮ ਕਰਮ ਖਵਾਉਂਦੀ ਹੈ, ਤੇ ਜਿਸ ਹਿਰਦੇ ਵਿੱਚ ਨਾਮ ਟਿਕਣਾ ਗੁਰਮੁਖੋ, ਉਸ ਹਿਰਦੇ ਦੀ ਨਿਰਮਲਤਾ ਨਿਸ਼ਕਾਮ ਕਰਮ ਕੀਤੇ ਤੋਂ ਬਿਨਾਂ ਬਣ ਨਹੀਂ ਸਕਦੀ। ਸਿੱਧਾ ਨਾਮ ਦੀ ਦਾਤ ਇਸ ਹਿਰਦੇ ਚ ਪੈ ਵੀ ਗਈ ਤੇ ਟਿਕ ਨਹੀਂ ਸਕੇਗੀ। ਗਿਆਨ ਸਤਸੰਗ ਜੀ ਕਦੀ ਵੀ ਓਨੀ ਉਸ ਹਿਰਦੇ ਚ ਟਿਕਾਣਾ ਨਹੀਂ ਕਰਦਾ ਜਿਸ ਹਿਰਦੇ ਦੀ ਨਿਰਮਲਤਾ ਨਾ ਬਣੀ ਹੋਵੇ। ਇਹ ਨਹੀਂ ਵੀ ਸੇਵਾ ਕਰਕੇ ਸਤਸੰਗ ਜੀ ਉਹਨਾਂ ਦੇ ਉੱਤੇ ਕਿਰਪਾ ਹੋ ਗਈ, ਜਾਂ ਇੰਨੀ ਬਾਣੀ ਪੜ੍ਹਨ ਕਰਕੇ, ਬਾਣੀ ਪੜ੍ਹਨ ਕਰਕੇ ਹੀ ਹੋਈ ਸੇਵਾ ਕਰਨ ਕਰਕੇ, ਪਰ ਅਸਲ ਵਿੱਚ ਬ੍ਰਹਮ ਗਿਆਨੀ ਦਾ ਜਿਹੜਾ ਸਤਸੰਗ ਜੀ ਪਰਿਭਾਸ਼ਾ ਮਹਾਰਾਜ ਜੀ ਦੱਸਦੇ ਨੇ, ਉਹਦੇ ਅਨੁਸਾਰ ਹਜ਼ੂਰ ਨੇ ਆਖਿਆ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰਉਪਕਾਰੀ ਆਏ। ਇਹ ਤੇ ਵਿਚਾਰ ਕਰਾਂਗੇ ਆਪਾਂ ਥੋੜੀ ਦੇਰ ਲਈ। ਇੱਦਾਂ ਦੀ ਵਿਵਸਥਾ ਹੋ ਜਾਂਦੀ ਵੀ ਕੋਈ ਕਿਸੇ ਸਤਸੰਗ ਜੀ ਗੁਰਮੁਖ ਨੇ ਜਨਮ ਲੈਣ ਵੇਲੇ ਤਾਂ ਉਹਨੂੰ ਨਹੀਂ ਸੀ ਕਿਸੇ ਗੱਲ ਦਾ ਵੀ ਪਤਾ, ਪਰ ਮੁੜ ਕੇ ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ, ਗੁਰੂ ਸਾਹਿਬ ਜੀ ਦੇ ਪਿਆਰਿਆਂ ਦੀ ਸੰਗਤ ਮਿਲਣ ਕਰਕੇ ਹੌਲੀ ਹੌਲੀ ਉਹ ਸੇਵਾ ਕਰਨ ਲੱਗ ਪਿਆ, ਸਿਮਰਨ ਕਰਨ ਲੱਗ ਪਿਆ, ਨਿਤਨੇਮ ਵਧਾ ਦਿੱਤਾ, ਉਹਦੇ ਉੱਤੇ ਕਿਰਪਾ ਹੋਈ ਤੇ ਮੁਕਤ ਹੋ ਕੇ ਚਲੇ ਗਿਆ। ਪਰ ਉਹ ਮਰਨ ਵਿੱਚ ਤਾਂ ਨਹੀਂ, ਜਨਮ ਵਿੱਚ ਜ਼ਰੂਰ ਸੀ। ਜਿਹੜਾ ਨਿਤ ਅਵਤਾਰ ਆਉਂਦਾ ਸਤਸੰਗ ਜੀ ਬ੍ਰਹਮ ਗਿਆਨੀ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਜਨਮ ਵਿੱਚ ਵੀ ਨਹੀਂ ਹੁੰਦਾ। ਜਨਮ ਮਰਨ ਦੋਹੂ ਮੈਂ ਨਾਹੀ, ਇਹਦਾ ਅਰਥ ਹੈ ਵੀ ਉਹ ਕੁਝ ਪੂਰਨਾ ਪਾਉਣ ਵਾਸਤੇ ਆਏ ਨੇ। ਉਹਨਾਂ ਨੇ ਆਪਣੇ ਲਈ ਗਿਆਨੀ ਠਾਕੁਰ ਸਿੰਘ ਜੀ ਨੇ ਬਚਨ ਕੀਤਾ ਸੀ, ਉਹਨਾਂ ਨੇ ਭਾਈ ਗੁਰਦਾਸ ਜੀ ਦਾ ਇੱਕ ਬਚਨ ਸਾਂਝਾ ਕੀਤਾ ਸੀ, ਬਾਬੇ ਪਹਿਲੋਂ ਪਾਇਆ ਬਖਸ਼ਦਰ ਪਿੱਛੋਂ ਦੇ ਫਰਕਾਲ ਕਮਾਈ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਿਆਈ। ਕੀ ਲੋੜ ਪਈ ਸੀ ਮਹਾਰਾਜ ਨੂੰ ਭਾਰੀ ਤਪੱਸਿਆ ਕਰਨ ਦੀ? ਇਹਦਾ ਅਰਥ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਕਿਰਪਾ ਤਪੱਸਿਆ ਕਰਨ ਕਰਕੇ ਹੋਈ? ਨਹੀਂ ਨਹੀਂ, ਉਹ ਪਹਿਲਾਂ ਪਹਿਲੀ ਪੰਕਤੀ ਵੇਖੋ, ਕਹਿੰਦੇ ਬਾਬੇ ਪਹਿਲਾਂ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ। ਘਾਲ ਕਮਾਈ ਬਾਅਦ ਚ ਕੀਤੀ ਹੈ, ਬਖਸ਼ਾ ਪਹਿਲਾਂ ਲੈ ਕੇ ਆਏ ਮਹਾਰਾਜ ਜੀ, ਫਿਰ ਘਾਲ ਕਮਾਈ ਕਿਉਂ ਕੀਤੀ ਜੀ? ਫਿਰ ਕੀ ਲੋੜ ਪਈ ਸੀ ਘਾਲ ਕਮਾਈ ਕਰਨ ਦੀ? ਫਿਰ ਕੀ ਲੋੜ ਪਈ ਸੀ? ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ, ਉਹ ਪੂਰਨਾ ਪਾਉਣ ਵਾਸਤੇ। ਕਿਉਂ? ਜੇ ਮਹਾਰਾਜ ਜੀ ਸਤਸੰਗ ਜੀ ਕਹਿਣਗੇ ਭਾਈ ਗੁਰਮੁਖੋ ਨਿਸ਼ਕਾਮ ਕਰਮ, ਮਨ ਦੀ ਨਿਰਮਲਤਾ ਵਾਸਤੇ ਨਿਸ਼ਕਾਮ ਕਰਮ ਕਰਨੇ ਆ ਤੇ ਨਿਸ਼ਕਾਮ ਕਰਮਾਂ ਵਾਸਤੇ ਸੇਵਾ ਕਰਨੀ ਪੈਣੀ, ਤੇ ਕੋਈ ਪੁੱਛੇਗਾ ਮਹਾਰਾਜ ਤੁਸੀਂ ਤਾਂ ਸੇਵਾ ਕੀਤੀ ਨਾ, ਕਿਉਂਕਿ ਆਪਾਂ ਦੇਖਦੇ ਸਤਸੰਗ ਜੀ ਰੀਸ ਕਰਨ ਦਾ ਮਨੁੱਖੀ ਮਨ ਦਾ ਬਹੁਤਾ ਸੁਭਾਅ ਹੁੰਦਾ, ਹੁਕਮ ਮੰਨਣ ਦਾ ਸੁਭਾਅ ਨਹੀਂ ਹੁੰਦਾ। ਗੁਰੂ ਸਾਹਿਬ ਨੇ ਬਚਨ ਕੀਤੇ, ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ ਦੱਖਣੀ ਓਅੰਕਾਰ ਵਿੱਚੋਂ। ਹਜ਼ੂਰ ਕਹਿੰਦੇ ਗੁਰਮੁਖੋ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਨਾ ਕਰਨ ਲਈ ਉਹ ਕਰ, ਜੋ ਗੁਰੂ ਨੇ ਕੀਤਾ ਉਹ ਨਾ ਕਰ, ਗੁਰੂ ਸਾਹਿਬ ਦੀ ਰੀਸ ਨਾ ਕਰ, ਜੋ ਹੁਕਮ ਤੇਰੇ ਲਈ ਮਹਾਰਾਜ ਨੇ ਕੀਤਾ ਤੂੰ ਉਹ ਕਰ ਸਕਦਾ, ਰੀਸ ਨਹੀਂ ਕਰ ਸਕਦਾ ਕਦੇ ਵੀ। ਰੀਸ ਕਰੇਗਾ ਤਾਂ ਮਹਾਰਾਜ ਜੀ ਨੇ ਤਾਂ ਚਾਰ ਸਾਹਿਬਜ਼ਾਦੇ ਵਾਰ ਕੇ ਇੱਕ ਬੂੰਦ ਨਹੀਂ ਪਾਣੀ ਦੀ ਡਿੱਗਣ ਦਿੱਤੀ ਅੱਖਾਂ ਤੋਂ, ਤੂੰ ਰੀਸ ਨਹੀਂ ਕਰ ਸਕਦਾ। ਸਤਿਗੁਰੂ ਜੀ ਨੇ ਸਿਰ ਲਾ ਕੇ ਜੋੜ ਦਿੱਤੇ ਆਪਣੇ ਆਤਮਕ ਬਲ ਨਾਲ, ਫਿਰ ਕੋਈ ਰੀਸ ਨਹੀਂ ਹੋਣੀ। ਹਾਂ ਤੈਨੂੰ ਮਹਾਰਾਜ ਨੇ ਆਖਿਆ ਉਠ ਤੇ ਬੈਠ ਤੇ ਸੋਵ ਤੇ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਤੂੰ ਉਹ ਕੰਮ ਕਰ, ਰੀਸ ਨਾ ਗੁਰੂ ਦੀ ਕਰ। ਪਰ ਸਵਾਲ ਹੁੰਦਾ ਸਾਧ ਸੰਗਤ ਜੀ ਰੀਸ ਕਰਨ ਦਾ, ਫਿਰ ਕਹਿ ਸਕਦਾ ਸੀ ਕੋਈ ਲਓ ਜੀ ਮਹਾਰਾਜ ਨੇ ਸੇਵਾ ਦਾ ਉਪਦੇਸ਼ ਦੇ ਤਾਂ ਦਿੱਤਾ, ਜੇ ਸੇਵਾ ਇੰਨੀ ਪ੍ਰਬਲ ਹੁੰਦੀ ਤਾਂ ਮਹਾਰਾਜ ਜੀ ਆਪ ਨਾ ਕਰਦੇ। ਗੁਰੂ ਸਾਹਿਬ ਜੀ ਨੇ ਸੇਵਾ ਇਸ ਕਰਕੇ ਕੀਤੀ, ਇਹ ਨਹੀਂ ਕੀਤੀ ਭਈ ਬਖਸ਼ਿਸ਼ ਸੇਵਾ ਕਰਕੇ ਹੋਈ ਹੈ, ਬਖਸ਼ਾਂ ਤਾਂ ਸਾਧ ਸੰਗਤ ਜੀ ਉਹ ਲੈ ਕੇ ਆਏ ਤੁਰੋਂ, ਉਹਨਾਂ ਨੇ ਸੇਵਾ ਇਸ ਕਰਕੇ ਕਰਕੇ ਵਿਖਾਲੀ, ਸੇਵਾ ਦਾ ਪੂਰਨਾ ਪਾਉਣਾ। ਸਿਮਰਨ ਇਸ ਕਰਕੇ ਮਹਾਰਾਜ ਨੇ ਕੀਤਾ, ਭਾਰੀ ਕਰੀ ਤਪੱਸਿਆ, ਕੀ ਲੋੜ ਸੀ ਤਪੱਸਿਆ ਕਰਨ ਦੀ, ਇਹ ਦੱਸਣ ਲਈ ਵੀ ਤੁਹਾਡਾ ਤਪੱਸਿਆ ਕੀਤੇ ਬਿਨਾਂ ਨਹੀਂ ਗੁਰਮੁਖੋਂ ਸਰਨਾ, ਅਸੀਂ ਤਾਂ ਬਖਸ਼ਾਂ ਲੈ ਕੇ ਆਏ ਹਾਂ, ਤੁਸਾਂ ਬਖਸ਼ਾਂ ਲੈਣ ਵਾਸਤੇ ਮੁਸ਼ਕਤ ਘਾਲਣੀ ਹੈ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਸ਼ਰਤਿਆ, ਵਿਸ਼ੇਸ਼ਣ ਲੱਗ ਗਿਆ, ਕਹਿੰਦੀ ਉਹਨਾਂ ਦੇ ਮੁੱਖ ਉਜਲੇ ਨੇ ਜਿਨ੍ਹਾਂ ਨਾਮ ਜਪਣ ਵਾਸਤੇ ਮੁਸ਼ਕਤ ਘਾਲੀ ਹੈ। ਉਹਨਾਂ ਨੇ ਨਾਮ ਵੀ ਜਪ ਕੇ ਵਿਖਾਲ ਦਿੱਤਾ ਸਾਧ ਸੰਗਤ ਜੀ, ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ, ਜਿਨ੍ਹਾਂ ਦੀ ਯਾਦ ਵਿੱਚ ਜੁੜੇ ਹਾਂ, ਉਹਨਾਂ ਸੇਵਾ ਵੀ ਕਰਕੇ ਵਿਖਾਲੀ ਹੈ। ਨਹੀਂ ਤਾਂ ਕਹਿੰਦੇ ਨੇ ਚੌਥੀ ਭੂਮਿਕਾ ਵਿੱਚ ਜਾ ਕੇ ਬ੍ਰਹਮ ਗਿਆਨ ਹੋ ਜਾਂਦਾ। ਸੱਤ ਭੂਮਿਕਾ ਬ੍ਰਹਮ ਗਿਆਨ ਦੀਆਂ ਮੰਨੀਆਂ ਨੇ, ਵਿਦਵਾਨਾਂ ਨੇ ਨਾਮ ਰਸੀਆਂ ਨੇ। ਜਿਹੜੀਆਂ ਉੱਪਰਲੀਆਂ ਤਿੰਨ ਭੂਮਿਕਾ ਸਾਧ ਸੰਗਤ ਜੀ ਉਹ ਬ੍ਰਹਮ ਗਿਆਨ ਦੀ ਰੱਖਿਆ ਵਾਸਤੇ ਕਥਨ ਕੀਤੀਆਂ। ਜਿਸ ਵੇਲੇ ਬ੍ਰਹਮ ਗਿਆਨ ਆ ਗਿਆ, ਫਿਰ ਮਹਾਰਾਜ ਸਾਹਿਬ ਜੀ ਨੂੰ ਚੌਰ ਕਰੋ ਨਾ ਕਰੋ, ਬ੍ਰਹਮ ਗਿਆਨ ਕਿਹੜਾ ਚੱਲਿਆ। ਜਿਸ ਵੇਲੇ ਬ੍ਰਹਮ ਗਿਆਨ ਆ ਗਿਆ, ਮਨ ਦੀ ਇਕਾਗਰਤਾ ਬਣ ਗਈ, ਮਨ ਗਿਆਨ ਵਿੱਚ ਲੀਨ ਹੋ ਗਿਆ, ਫਿਰ ਕੋਈ ਲੋੜ ਨਹੀਂ ਬਰਤਨ ਮਾਂਜਣ ਦੀ। ਪਰ ਆਪਾਂ ਦੇਖਿਆ ਬਾਬਾ ਜੀ ਨੂੰ ਸਰੀਰ ਛੱਡਣ ਵਾਲੇ ਦਿਨ ਤੱਕ ਥੋੜਾ ਕੁ ਵੀ ਸਮਾਂ ਮਿਲਦਾ ਤੇ ਲੰਗਰ ਵਰਤਾ ਦਿੱਤਾ, ਬਰਤਨ ਮਾਂਜ ਦਿੱਤੇ, ਚੌਰ ਸਾਹਿਬ ਕਰ ਲਿਆ, ਸੇਵਾ ਜਿਹੜੀ ਦਿਸ ਪਈ ਕਰ ਲੈਣੀ ਉਸੇ ਵੇਲੇ। ਇਹ ਨਹੀਂ ਭਈ ਉਦੋਂ ਸੇਵਾ ਛੱਡ ਦੇਣਗੇ ਤੇ ਫਿਰ ਮੁੜ ਕੇ ਆ ਜਾਣਗੇ, ਖੁਣੀ ਅਵਸਥਾ ਥੱਲੇ ਆ ਜਾਵੇਗੀ। ਨਹੀਂ, ਹਜ਼ੂਰ ਕਹਿੰਦੇ ਏਕਾ ਬਖਸ਼, ਫਿਰ ਬੌੜ ਨਾ ਬੁਲਾਵੇ, ਬਖਸ਼ਿਸ਼ ਮਹਾਰਾਜ ਦੀ ਹੋ ਗਈ ਤੇ ਮੁੜ ਕੇ ਵਾਪਸ ਨਹੀਂ ਲਈ ਜਾਂਦੀ। ਪਰ ਇਹ ਦੱਸਣ ਵਾਸਤੇ ਗੁਰਮੁਖੋ, ਜਿਹੜੇ ਮੇਰੇ ਨਾਲ ਤੁਰੇ ਫਿਰਦੇ ਜੇ ਇੰਨੇ ਮੈਨੂੰ ਦੇਖਣ ਵਾਲੇ, ਤੁਹਾਨੂੰ ਸੇਵਾ ਕਰਨੀ ਪੈਣੀ, ਨਿਸ਼ਕਾਮ ਕਰਮ ਕਰਨਾ ਪਵੇਗਾ ਮਨ ਦੀ ਨਿਰਮਲਤਾ ਵਾਸਤੇ, ਤੇ ਨਾਮ ਜਪਣਾ ਪਵੇਗਾ ਨਿਰਮਲ ਮਨ ਚ ਉਹਨੂੰ ਟਿਕਾਉਣ ਵਾਸਤੇ। ਮਨ ਨੂੰ ਭਾਂਡਾ ਬਣਾ ਕੇ ਉਹਦੇ ਵਿੱਚ ਨਾਮ ਟਿਕਾਉਣਾ, ਤੇ ਭਾਂਡੇ ਦੀ ਪਹਿਲਾਂ ਸਾਧ ਸੰਗਤ ਜੀ ਸਵੱਛਤਾ ਜ਼ਰੂਰੀ ਹੈ। ਉਹ ਉਹਨਾਂ ਨੇ ਲਗਭਗ ਸਾਧ ਸੰਗਤ ਜੀ 70 ਸਾਲ ਦੇ ਸਮੇਂ ਤੱਕ ਸੇਵਾ ਤੇ ਸਿਮਰਨ ਕਰਕੇ ਵਿਖਾਲ ਦਿੱਤੀ ਮਹਾਂਪੁਰਸ਼ਾਂ ਨੇ। ਹਾਲਾਂਕਿ ਉਹ ਜਨਮ ਤੇ ਮਰਨ ਦੋਵਾਂ ਵਿੱਚ ਨਹੀਂ ਸੀ, ਨਾ ਉਹ ਕਰਮਾਂ ਦੇ ਬੱਧੇ ਆਏ ਸਨ, ਨਾ ਕਰਮਾਂ ਦੇ ਬੱਧੇ ਸਾਧ ਸੰਗਤ ਜੀ ਗਏ। ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ। ਆਪਾਂ ਕਹਿੰਦੇ ਹਾਂ ਕਦੇ ਕਦੇ ਸੁਣਨ ਵਿੱਚ ਆ ਜਾਂਦਾ, ਸਾਧ ਸੰਗਤ ਜੀ ਮਾਫ਼ ਕਰਨਾ ਮੈਨੂੰ ਟਾਈਮ ਦਾ ਦੱਸ ਦਿਓ ਜੀ, ਮੈਂ ਖਿਆਲ ਨਹੀਂ ਕੀਤਾ, ਕਦੇ ਕਦੇ ਆਪਣੇ ਸੁਣਨ ਵਿੱਚ ਆਉਂਦਾ ਜੀ ਬ੍ਰਹਮ ਗਿਆਨੀ ਤਾਂ ਗੁਰੂ ਸਾਹਿਬ ਆਪ ਨੇ, ਗੁਰੂ ਸਾਹਿਬ ਤੋਂ ਬਿਨਾਂ ਹੋਰ ਕੋਈ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਕਦੇ ਕਦੇ ਇਹ ਵੀ ਸੁਣਨ ਵਿੱਚ ਆ ਜਾਂਦਾ ਵੀ ਨਹੀਂ ਨਹੀਂ ਗੁਰੂ ਸਾਹਿਬ ਵੀ ਬ੍ਰਹਮ ਗਿਆਨੀ ਨਹੀਂ, ਬ੍ਰਹਮ ਗਿਆਨੀ ਸਿਰਫ ਅਕਾਲ ਪੁਰਖ ਵਾਹਿਗੁਰੂ ਆਪ ਹੈ। ਤੇ ਪ੍ਰਮਾਣ ਕੀ ਉਹਦੇ ਤੇ ਆਉਂਦਾ, ਕਹਿੰਦੇ ਜੀ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹਨਾਂ ਨੇ ਉਹਦਾ ਇਹ ਅਰਥ ਕੀਤਾ, ਕਹਿੰਦੇ ਬ੍ਰਹਮ ਗਿਆਨੀ ਤੇ ਸਿਰਫ ਆਪ ਆ ਪਰਮੇਸ਼ਰ, ਨਾ ਤਾਂ ਗੁਰੂ ਸਾਹਿਬ ਬ੍ਰਹਮ ਗਿਆਨੀ ਨੇ ਤੇ ਨਾ ਕੋਈ ਹੋਰ ਪੰਜਾਂ ਤੱਤਾਂ ਦਾ ਸਰੀਰ ਬ੍ਰਹਮ ਗਿਆਨੀ ਹੋ ਸਕਦਾ। ਮਾਫ਼ ਕਰਨਾ ਸਾਧ ਸੰਗਤ ਜੀ, ਜੇ ਗੁਰਬਾਣੀ ਦਾ ਇੱਕੋ ਹੀ ਪਾਸਾ ਆਪਾਂ ਦੇਖਾਂਗੇ ਇੱਦਾਂ ਹੀ ਭੁਲੇਖੇ ਪੈਣਗੇ ਜਿਵੇਂ ਪਈ ਜਾਂਦੇ ਆ। ਗੁਰਬਾਣੀ ਨੂੰ ਆਪਾਂ ਸਾਰੇ ਪਾਸਿਆਂ ਤੋਂ ਦੇਖਾਂਗੇ ਨਾ, ਸਾਰੇ ਪੱਖ, ਇੱਕੋ ਹੀ ਸਲੋਕ ਦੇਖ ਲਵਾਂਗੇ ਕਬੀਰ ਸਾਹਿਬ ਦਾ, ਤੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪਕਾਰ। ਜੇ ਤਾਂ ਕੱਲਾ ਇਹੀ ਸਲੋਕ ਸੁਣਿਆ ਤੇ ਫਿਰ ਉਹ ਕਬੀਰ ਸਾਹਿਬ ਕਹਿੰਦੇ ਉੱਚੀ ਉੱਚੀ ਆਵਾਜ਼ਾਂ ਮਾਰ ਰੱਬ ਨੂੰ, ਬਲਕਿ ਰਾਤ ਤੇ ਦਿਨ ਨਾ ਦੇਖ ਉਹਨੂੰ ਆਵਾਜ਼ਾਂ ਮਾਰੀ ਚੱਲ, ਕਿਉਂਕਿ ਤੇਰੀ ਪੁਕਾਰ ਸੁਣ ਲੇਗਾ। ਤੇ ਜੇ ਕਬੀਰ ਸਾਹਿਬ ਦਾ ਦੂਜਾ ਸਲੋਕ ਵੇਖਾਂਗੇ, ਉਹ ਚ ਕਹਿੰਦੇ ਨੇ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਵਾਂਗ ਦੇ ਦਿਲ ਹੀ ਪੀਤਰ ਜੋਏ। ਕਹਿੰਦੇ ਕਿਸ ਕਰਕੇ ਮੁੱਲਾ ਮਨਾਰੇ ਕਿਆ ਚੜੇ ਸਾਈ, ਉਹ ਕਹਿੰਦੇ ਮੁੱਲਾ ਨੂੰ ਕਹਿੰਦੇ ਵੀ ਉੱਚੀ ਚੜ ਕੇ ਉੱਚੀ ਉੱਚੀ ਕੀ ਆਵਾਜ਼ਾਂ ਮਾਰਦਾ, ਵਾਂਗਾ ਕਾਹਤੋਂ ਦੇਣਾ, ਉਹ ਰੱਬ ਕਿਤੇ ਬੋਲਾ, ਚੁੱਪ ਕਰ ਜਾ, ਉਹ ਤੇਰੇ ਅੰਦਰ ਹੀ ਆ ਤੇ ਅੰਦਰੋਂ ਹੀ ਸੁਣ ਲੈਣਾ ਉਹਨੇ ਸਾਰਾ ਕੁਝ। ਜੇ ਤਾਂ ਇੱਕੋ ਸਲੋਕ ਪੜਿਆ ਤਾਂ ਫਿਰ ਸਾਧ ਸੰਗਤ ਜੀ ਇੱਕ ਪੱਖ ਚੇਤੇ ਰਹਿ ਜਾਏਗਾ, ਦੂਜਾ ਭੁੱਲ ਗਿਆ। ਜੇ ਦੋਵੇਂ ਪੜਾਂਗੇ ਫਿਰ ਵਿਚਾਰ ਕਰਨੀ ਪਏਗੀ ਵੀ ਕਬੀਰ ਸਾਹਿਬ ਨੂੰ ਭੁਲੇਖਾ ਲੱਗ ਗਿਆ, ਇਵੇਂ ਕਿਵੇਂ ਕਰ ਦਿੱਤਾ। ਭਈ ਇੱਕ ਬੰਨੇ ਕਹਿੰਦੇ ਨੇ ਤੂੰ ਚੁੱਪ ਹੀ ਕਰ ਜਾ, ਇੱਕ ਬੰਨੇ ਕਹਿੰਦੇ ਉੱਚੀ ਉੱਚੀ ਆਵਾਜ਼ਾਂ ਮਾਰ। ਉਪਦੇਸ਼ ਸਾਧ ਸੰਗਤ ਜੀ ਅਧਿਕਾਰੀ ਤੇ ਅਨ ਅਧਿਕਾਰੀ ਦੇਖ ਕੇ ਦਿੱਤਾ ਜਾਂਦਾ, ਜਿਹੜਾ ਜਿਸ ਉਪਦੇਸ਼ ਦਾ ਅਧਿਕਾਰੀ ਹੈ ਉਹਨੂੰ ਉਹੀ ਉਪਦੇਸ਼ ਦਿੱਤਾ ਜਾਵੇਗਾ। ਜਿਹੜਾ ਸਿਰਫ ਦਿਖਾਵੇ ਦੀਆਂ ਬਾਂਗਾਂ ਮਾਰਦਾ ਉਹਨੂੰ ਕਬੀਰ ਸਾਹਿਬ ਕਹਿੰਦੇ ਇਹ ਨਹੀਂ ਸੁਣਨੀਆਂ ਤੇਰੀਆਂ ਪਰਮਾਤਮਾ ਨੇ, ਅੰਤਰਮੁਖੀ ਬਿਰਤੀ ਕਰ। ਤੇ ਜਿਹੜਾ ਅੰਤਰਮੁਖੀ ਬਿਰਤੀ ਵਾਲਾ ਸਾਧ ਸੰਗਤ ਜੀ ਉਹਨੂੰ ਕਹਿੰਦੇ ਚੁੱਪ ਕੀਤਾ ਕੀ ਕਰਦਾ, ਆਵਾਜ਼ਾਂ ਮਾਰ ਉਸ ਰੱਬ ਨੂੰ। ਅਧਿਕਾਰੀ ਦੇਖ ਲੈਂਦੇ ਉਹ ਕਹਿੰਦੇ ਜੀ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜੇ ਬ੍ਰਹਮ ਗਿਆਨੀ ਸਾਧ ਸੰਗਤ ਜੀ ਪਰਮੇਸ਼ਰ ਆਪ ਹੈ ਤੇ ਗੁਰੂ ਸਾਹਿਬ ਬ੍ਰਹਮ ਗਿਆਨੀ ਨਹੀਂ ਤੇ ਫਿਰ ਗੁਰੂ ਸਾਹਿਬ ਨੂੰ ਮੱਥਾ ਟੇਕਣ ਦਾ ਕੋਈ ਲਾਭ ਨਹੀਂ, ਮਾਫ਼ ਕਰਨਾ, ਗੱਲ ਇਹ ਨਹੀਂ। ਪਰ ਮੈਂ ਬੇਨਤੀ ਕਰਦਾ ਵੀ ਜੇ ਗੁਰੂ ਸਾਹਿਬ ਬ੍ਰਹਮ ਗਿਆਨੀ ਵੀ ਨਹੀਂ ਫਿਰ ਸਾਨੂੰ ਕੀ ਦੇ ਦੇਣਗੇ, ਕੀ ਲੈ ਲਾਂਗੇ ਮਹਾਰਾਜ ਤੋਂ ਆਪਾਂ? ਗੁਰੂ ਸਾਹਿਬ ਬ੍ਰਹਮ ਗਿਆਨੀ ਹੀ ਨਹੀਂ, ਗੁਰੂ ਸਾਹਿਬ ਸਾਧ ਸੰਗਤ ਜੀ ਬ੍ਰਹਮ ਗਿਆਨੀ ਬਣਾਉਣ ਵਾਲੇ ਨੇ। ਤੇ ਗੁਰਬਾਣੀ ਇਸ ਗੱਲ ਨੂੰ ਸਾਧ ਸੰਗਤ ਜੀ ਦੱਸੇਗੀ, ਮੇਰੀ ਦਲੀਲ ਨਹੀਂ, ਮੇਰੀ ਦਲੀਲ ਕੱਚੀ ਹੋ ਸਕਦੀ ਹੈ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਾਂਗੇ। ਉਹ ਕਹਿੰਦੇ ਨੇ ਕਿਰਪਾ ਦ੍ਰਿਸ਼ਟ ਪੇਖ ਹੋਏ ਸੰਤ। ਮਹਾਰਾਜ ਮੇਰ ਦੀ ਨਜ਼ਰ ਨਾਲ ਜਿਸ ਵੱਲ ਦੇਖ ਲੈਣ ਉਹਦੇ ਮਨ ਨੂੰ ਸਾਧ ਸੰਗਤ ਜੀ ਉਸੇ ਵੇਲੇ ਟਿਕਾ ਬਖਸ਼ ਦੇਣਗੇ, ਸੰਤ ਬਣਾ ਦੇਣਗੇ ਉਹਨੂੰ ਉਸੇ ਵੇਲੇ। ਉਸੇ ਵੇਲੇ ਗੁਰੂ ਸਾਹਿਬ ਨੇ ਸੱਜਣ ਨੂੰ ਇੱਕ ਸ਼ਬਦ ਸੁਣਾਇਆ, ਕੋਈ 40 ਸਾਲ ਸਾਧ ਸੰਗਤ ਜੀ ਸੱਜਣ ਨੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਨਹੀਂ ਕੀਤੀ, ਇੱਕ ਪਲ ਦੀ ਖੇਡ ਵਰਤੀ, ਬਸ ਇੱਕ ਪਲ ਦੀ ਮੇਰ ਦੀ ਨਜ਼ਰ ਨਾਲ ਉਹਦੇ ਵੇਲੇ ਦੇਖਿਆ, ਇੱਕ ਗੁਰਬਾਣੀ ਦਾ ਸ਼ਬਦ ਉਚਾਰ ਦਿੱਤਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਤੇ ਬਸ ਉਸੇ ਵੇਲੇ ਸਾਧ ਸੰਗਤ ਜੀ ਸੱਜਣ ਅਸਲ ਸੱਜਣ ਬਣ ਗਿਆ। ਗੁਰੂ ਸਾਹਿਬ ਆਪ ਬ੍ਰਹਮ ਗਿਆਨੀ ਹੈ ਤੇ ਬ੍ਰਹਮ ਗਿਆਨੀ ਅਸਲ ਵਿੱਚ ਸਾਧ ਸੰਗਤ ਜੀ ਕਿਸੇ ਨੂੰ ਗਾਂ ਬ੍ਰਹਮ ਗਿਆਨ ਬਖਸ਼ ਸਕਦਾ ਹੈ। ਤੇ ਗੁਰੂ ਕੀ ਬਾਣੀ ਕਹਿੰਦੀ ਹੈ ਗੁਰਮੁਖੋ, ਜਿਸ ਨੂੰ ਬ੍ਰਹਮ ਗਿਆਨ ਆ ਗਿਆ ਸੇਵਾ ਸਿਮਰਨ ਕਰਕੇ, ਉਸ ਵਿੱਚ ਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਕਬੀਰ ਸਾਹਿਬ ਨੇ ਬਚਨ ਕੀਤੇ, ਉਹ ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਇਹ ਕਿੱਡਾ ਵੱਡਾ ਦਾਵਾ! ਕਬੀਰ ਸਾਹਿਬ ਕਹਿੰਦੇ ਮੈਂ ਤੇ ਰੱਬ ਇੱਕ ਹੋ ਗਏ ਤੇ ਹੁਣ ਕੋਈ ਪਛਾਣ ਕੇ ਦੱਸ ਨਹੀਂ ਸਕਦਾ ਕਬੀਰ ਕਿਹੜਾ ਤੇ ਰੱਬ ਕਿਹੜਾ ਇਹਨਾਂ ਦੋਵਾਂ ਚ। ਉਸ ਅਵਸਥਾ ਵਿੱਚ ਪਹੁੰਚੇ ਹੋਏ ਸਾਧ ਸੰਗਤ ਜੀ, ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਦਮਦਮ ਟਕਸਾਲ ਦੇ ਮੁਖੀ, ਉਹਨਾਂ ਦੀ ਅੱਜ ਸਾਧ ਸੰਗਤ ਜੀ 5ਵੀਂ ਬਰਸੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਹ ਜਿੰਨਾ ਆ ਰੰਗ ਲੱਗਾ ਆਪਾਂ ਦੇਖਦੇ ਨਾ, ਸਾਰਾ ਨੌਜਵਾਨਾਂ ਤੇ ਇੱਥੇ ਯੂਕੇ ਵਿੱਚ, ਮੇਰੇ ਤੋਂ ਪਹਿਲਾਂ ਭਾਵੇਂ ਗੁਰਮੁਖ ਦੱਸ ਗਏ ਨੇ ਸਾਧ ਸੰਗਤ ਜੀ, ਉਹਨਾਂ ਨੇ ਕਿਰਪਾ ਨੇਤਰਾਂ ਨਾਲ ਕੀਤੀ। ਇਹ ਕਿਰਪਾ ਉਹਨਾਂ ਨੇ ਨੇਤਰਾਂ ਨਾਲ, ਕਿਉਂਕਿ ਕਿਰਪਾ, ਸਿਆਣੇ ਵਿਦਵਾਨ ਕਹਿੰਦੇ ਨੇ ਜਿਹੜੇ ਸ਼ੁਭ ਗੁਣ ਹੁੰਦੇ ਸਾਧ ਸੰਗਤ ਜੀ, ਉਹ ਗੁਰਮੁਖਾਂ ਦੇ ਦਰਵਦੇ ਉਹਨਾਂ ਦੇ ਸਰੀਰ ਵਿੱਚੋਂ, ਤੇ ਕਿੱਥੋਂ ਕਿੱਥੋਂ ਨਿਕਲਦੇ ਆ? ਨਜ਼ਰਾਂ ਤੋਂ। ਜਿਸ ਉੱਤੇ ਮਿਹਰ ਦੀ ਨਜ਼ਰ ਪਾ ਦਿੱਤੀ ਨਿਹਾਲ ਕਰ ਦੇਣਗੇ, ਨਾਨਕ ਨਦਰੀ ਨਦਰ ਨਿਹਾਲ। ਜਿਸ ਵਾਸਤੇ ਬਚਨ ਕਰ ਦੇਣਗੇ ਬੇੜੇ ਪਾਰ ਕਰ ਦੇਣਗੇ, ਇੱਕ ਬਚਨ ਕਰਕੇ, ਤੇ ਜਿੱਥੇ ਚਰਨ ਪਾ ਦੇਣਗੇ ਉੱਥੋਂ ਸਾਧ ਸੰਗਤ ਜੀ ਆਦੀ ਵਿਆਦੀ ਤੇ ਉਪਾਧੀ ਦਾ ਨਾਸ ਕਰ ਦੇਣਗੇ। ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ। ਉਹ ਕਿਸੇ ਉੱਤੇ ਨਜ਼ਰ ਨਾਲ ਹੀ ਕਿਰਪਾ ਕਰ ਦਿੰਦੇ ਆ। ਬੋਲਿਆ ਸੀ ਗੁਰਮੁਖਾਂ ਨੇ ਭਈ ਉਹ ਅੰਗਰੇਜ਼ੀ ਤਾਂ ਨਹੀਂ ਜਾਣਦੇ, ਭਾਈ ਜਗਿੰਦਰ ਸਿੰਘ ਜੀ ਨੇ ਆਰੰਭ ਵਿੱਚ, ਉਹਨਾਂ ਦੀ ਪੰਜਾਬੀ ਦੀ ਸਮਝ ਵੀ ਨਾਲ ਰਹਿਣ ਵਾਲਿਆਂ ਨੂੰ ਆਉਂਦੀ ਸੀ, ਬੋਲਦੇ ਬਹੁਤ ਸਾਧ ਸੰਗਤ ਜੀ ਘੱਟ ਸਨ, ਬਚਨ ਕੋਈ ਕਰਨਾ ਕੰਮ ਦਾ ਹੀ ਬਸ, ਤੇ ਪਰ ਜਿਹੜੀ ਕਿਰਪਾ ਕਰਨੀ ਉਹ ਨਜ਼ਰ ਨਾਲ ਕਰ ਦੇਣੀ। ਇਹ ਨਹੀਂ ਭਈ ਮੈਂ ਕੋਈ ਬਾਬਾ ਠਾਕੁਰ ਸਿੰਘ ਜੀ ਦੀ ਅੰਤਰਜਾਮਤਾ ਤੁਹਾਨੂੰ ਦੱਸਦਾ, ਹਰ ਬ੍ਰਹਮ ਗਿਆਨੀ ਦੀ ਦੱਸ ਰਿਹਾ, ਹਰ ਸੰਤ ਦੀ, ਹਰ ਗੁਰਮੁਖ ਦੀ, ਹਰ ਨਾਮ ਰਸੀਏ ਦੀ, ਇੱਦਾਂ ਹੀ ਸਾਧ ਸੰਗਤ ਜੀ ਹੋਵੇਗੀ। ਕੋਈ ਬਚਨ ਨਾਲ ਕਿਰਪਾ ਕਰ ਦੇਗਾ ਤੇ ਕੋਈ ਬਚਨ ਨਾ ਕਰੇ ਤੇ ਸਿਰਫ ਦੇਖ ਕੇ ਕਿਰਪਾ ਕਰ ਦੇਵੇਗਾ। ਇਹ ਉਹਨਾਂ ਦੇ ਉੱਤੇ ਸਾਧ ਸੰਗਤ ਜੀ ਪਰਮੇਸ਼ਰ ਦੀ ਕਿਰਪਾ ਹੋਈ ਹੁੰਦੀ, ਉਹ ਜਨਮ ਤੇ ਮੌਤ ਦੋਨਾਂ ਤੋਂ ਰਹਿਤ ਹੁੰਦੇ ਆ। ਉਹਨਾਂ ਮਹਾਨ ਆਤਮਾਵਾਂ ਦੀ ਸਾਧ ਸੰਗਤ ਜੀ ਅੱਜ ਬਰਸੀ ਦੇ ਸੰਬੰਧ ਵਿੱਚ ਤੁਸੀਂ ਸਾਰੇ ਗੁਰਮੁਖ ਜੁੜੇ ਜੇ, ਬਹੁਤ ਮਨ ਖੁਸ਼ ਹੁੰਦਾ ਇਹ ਦੇਖ ਕੇ ਆ ਨੌਜਵਾਨਾਂ ਦਾ ਸਾਧ ਸੰਗਤ ਜੀ ਲੱਗਾ ਹੋਇਆ ਰੰਗ, ਸਿੱਖੀ ਵਿੱਚ ਇੰਨੀ ਪਰਪਕਤਾ, ਇੰਨਾ ਪ੍ਰੇਮ। ਸੋ ਉਹਨਾਂ ਨੇ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਕਿਰਪਾ ਕੀਤੀ। ਉਹਨਾਂ ਤੋਂ ਪਹਿਲਾਂ, ਉਹਨਾਂ ਤੋਂ ਪਹਿਲੀ ਪੀੜ੍ਹੀ ਉੱਤੇ ਬਾਬਾ ਈਸ਼ਰ ਸਿੰਘ ਜੀ ਨੇ ਕਿਰਪਾ ਕੀਤੀ ਸੀ ਇੱਥੇ ਹੀ ਆਣ ਕੇ। ਇਉਂ ਸਮੇਂ ਸਮੇਂ ਤੇ ਸਾਧ ਸੰਗਤ ਜੀ ਇਹ ਨਾਮ ਰਸਗੇ ਮਹਾਤਮਾ ਆਉਂਦੇ ਰਹਿੰਦੇ ਆ, ਨਿੱਤ ਅਵਤਾਰ ਬਣ ਕੇ, ਤੇ ਸੰਸਾਰ ਦੇ ਜੀਵਾਂ ਦਾ ਭਲਾ ਹੁੰਦਾ ਰਹਿੰਦਾ। ਸੰਸਾਰ ਦੇ ਜੀਵਾਂ ਦੇ ਭਲੇ ਲਈ ਹੀ ਇਹਨਾਂ ਦਾ ਆਉਣਾ ਹੁੰਦਾ, ਹੋਰ ਇਹਨਾਂ ਨੂੰ ਪ੍ਰਾਲਭ ਦੇ ਨਹੀਂ ਸਾਧ ਸੰਗਤ ਜੀ ਲੈ ਕੇ ਆਉਂਦੀ। ਐਸੇ ਮਹਾਨ ਆਤਮਾ ਉਹ ਸਾਧ ਸੰਗਤ ਜੀ ਜਿੰਨੀ ਦੇਰ ਸਰੀਰ ਵਿੱਚ ਵਿਚਰੇ, ਹੁਣ ਵੀ ਉਹ ਕਿਤੇ ਨਹੀਂ ਗਏ, ਦੂਰ ਨਹੀਂ, ਕਿਉਂਕਿ ਬ੍ਰਹਮ ਗਿਆਨੀ ਦੇ ਤੱਤ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ। ਬ੍ਰਹਮ ਗਿਆਨੀ ਦੇ ਤੱਤਾਂ ਵਿੱਚ ਸਾਧ ਸੰਗਤ ਜੀ ਲੀਨ ਹੁੰਦੇ ਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ। ਹੁਣ ਬ੍ਰਹਮ ਗਿਆਨੀ ਦੇ ਤੱਤ ਕਿੱਥੇ ਜਾਣਗੇ? ਜੀਵਾਤਮਾ ਤਾਂ ਸਫ਼ਰ ਕਰੇਗੀ, ਕਿਉਂਕਿ ਇਹਨੂੰ ਲੇਖਾ ਦੇਣਾ ਪਵੇਗਾ, ਪਰ ਬ੍ਰਹਮ ਗਿਆਨੀ ਦਾ ਤੱਤ ਜਲ ਜਲ ਚ ਰਲ ਜਾਵੇਗਾ, ਧਰਤੀ ਧਰਤੀ ਚ, ਆਕਾਸ਼ ਆਕਾਸ਼ ਵਿੱਚ, ਤੇ ਪੰਜੇ ਤੱਤ ਸਾਧ ਸੰਗਤ ਜੀ ਵਿਆਪੀ ਨੇ। ਇਸੇ ਤਰ੍ਹਾਂ ਬ੍ਰਹਮ ਗਿਆਨੀ ਸਰਬ ਵਿਆਪੀ ਹੋ ਜਾਂਦਾ, ਉਹ ਕਿਤੇ ਜਾਂਦਾ ਹੀ ਨਹੀਂ। ਹਾਂ, ਸਰੀਰ ਦਾ ਪਰਦਾ ਜ਼ਰੂਰ ਪਰੇ ਕਰਦਾ, ਕਿਉਂਕਿ ਪਰਉਪਕਾਰ ਕਰਨ ਵਾਸਤੇ ਸਰੀਰ ਲਿਆ ਸੀ, ਪਰ ਉਹ ਜਿਹੜੀ ਡਿਊਟੀ ਮਹਾਰਾਜ ਨੇ ਲਾਈ ਸੀ ਸਾਧ ਸੰਗਤ ਜੀ ਉਹ ਨਿਭਾ ਦਿੱਤੀ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਹਨਾਂ ਨੇ ਸਾਧ ਸੰਗਤ ਜੀ ਉਹ 2004 ਦੇ ਆਖਰੀ ਸਵਾਸਾਂ ਤੱਕ ਸਾਧ ਸੰਗਤ ਜੀ ਉਹ ਕਰਕੇ ਵਿਖਾ ਲਿਆ। ਜਿਸ ਦਿਨ ਉਹਨਾਂ ਨੇ ਸਰੀਰ ਛੱਡਿਆ ਕੱਕੜ ਹਸਪਤਾਲ ਅੰਮ੍ਰਿਤਸਰ ਵਿੱਚ, ਉਸ ਦਿਨ ਵੀ ਸਾਧ ਸੰਗਤ ਜੀ ਪਹਿਲਾਂ ਉਹਨਾਂ ਨੇ ਟੈਲੀ ਤੋਂ ਦਰਬਾਰ ਸਾਹਿਬ ਤੋਂ ਆਸਾ ਦੀ ਵਾਰ ਸਰਵਣ ਕੀਤੀ। ਫਿਰ ਉਹਨਾਂ ਨੇ ਰਾਗੀ ਸਿੰਘਾਂ ਦਾ ਨਾਮ ਪੁੱਛਿਆ ਭਈ ਇਹ ਕਿਹੜਾ ਜਥਾ ਸੀ। ਫਿਰ ਸਾਧ ਸੰਗਤ ਜੀ ਉਹਨਾਂ ਨੇ ਥੋੜਾ ਜਿਹਾ ਜਲ ਪਾਣੀ ਛਕਿਆ ਤੇ ਬੜੇ ਆਰਾਮ ਨਾਲ ਲੇਟ ਕੇ ਸਾਧ ਸੰਗਤ ਜੀ ਆਪਣੇ ਬੈੱਡ ਉੱਪਰ ਲੋਈ ਲੈ ਕੇ ਤੇ ਉਹਨਾਂ ਨੇ ਇਸ ਸੰਸਾਰ ਨੂੰ ਫਤਿਹ ਬੁਲਾ ਦਿੱਤੀ। ਉਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ। ਆਪਣਾ ਸਤਸੰਗ ਜੀ ਸਮਾਂ ਸਫਲਾ ਕਿਉਂ? ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਜੇ ਕੋ ਜੀਓ ਕਹੇ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ। ਅਸੀਂ ਉਹਨਾਂ ਦੇ ਗੁਣ ਕਿਉਂ ਗਾਈਏ ਜੀ? ਅਸੀਂ ਕਿਉਂ ਉਹਨਾਂ ਨੂੰ ਚੇਤੇ ਕਰੀਏ? ਇਹਦਾ ਇੱਕ ਕਾਰਨ ਆ, ਤੇ ਕਾਰਨ ਗੁਰੂ ਸਾਹਿਬ ਦੱਸਦੇ ਆ। ਬ੍ਰਹਮ ਗਿਆਨੀਆਂ ਨੂੰ ਚੇਤੇ ਕਰਨਾ, ਉਹਨਾਂ ਨੂੰ ਜੀ ਆਇਆਂ ਕਹਿਣਾ, ਉਹਨਾਂ ਦੀ ਆਓ ਭਗਤ ਕਰਨੀ, ਸਤਿਕਾਰ ਵਾਲੇ ਬਚਨ ਬੋਲਣੇ, ਇਹਨਾਂ ਦਾ ਮੁੱਲ ਪੈਂਦਾ। ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਹਜ਼ੂਰ ਕਹਿੰਦੇ ਗੁਰਮੁਖੋ, ਰੱਬ ਨੂੰ ਨਮਸਕਾਰ ਕਰਨ ਦਾ ਤਾਂ ਮੁੱਲ ਹੈ ਹੀ ਹੈ, ਗੁਰੂ ਨੂੰ ਨਮਸਕਾਰ ਕਰਨ ਦਾ ਤਾਂ ਇੱਕ ਅਕੱਟ ਫਲ ਮਿਲੇਗਾ। ਰੱਬ ਦੇ ਪਿਆਰਿਆਂ ਨੂੰ ਜੇ ਕੋਈ ਜੀ ਆਇਆ ਆਖ ਦੇਵੇ ਤੇ ਜਮ ਦੇ ਕੋਲ ਨਹੀਂ ਜਾਵੇਗਾ ਉਹ। ਇਸ ਕਰਕੇ ਸਾਧ ਸੰਗਤ ਜੀ ਆਪਾਂ ਉਹਨਾਂ ਦੀ ਯਾਦ ਇਹ ਹਰ ਸਾਲ ਗੁਰਮੁਖ ਪਿਆਰੇ ਸਾਰੀਆਂ ਸੰਗਤਾਂ ਰਲ ਮਿਲ ਕੇ ਮਨਾਉਂਦੀਆਂ, ਭਾਈ ਸਾਡਾ ਸਮਾਂ ਸਫਲਾ ਹੁੰਦਾ। ਮਹਾਰਾਜ ਨੇ ਤਾਂ ਇੱਥੋਂ ਤੱਕ ਬਚਨ ਕੀਤੇ, ਉਹ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਨਾ ਤਾਂ ਮਹਾਰਾਜ ਜੀ ਪਾਪੀ ਹੈ ਤੇ ਨਾ ਸਿੱਖਾਂ ਦੀ ਧੂੜ ਨੇ ਉਹਨਾਂ ਦੀ ਗਤੀ ਕਰਨੀ, ਪਰ ਸਾਡੇ ਲਈ ਆਏ ਬਚਨ ਭਾਈ ਗੁਰਸਿੱਖਾਂ ਦੀ ਧੂੜ ਸਾਨੂੰ ਮਿਲ ਜਾਵੇ ਤੇ ਸਾਡੀ ਸਾਧ ਸੰਗਤ ਜੀ ਗਤੀ ਕਰ ਦੇਵੇਗੀ। ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਜੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਇਹ ਮਰਿਆਦਾ ਪੂਰੀ ਕਰਦਿਆਂ ਹੋਏ ਅਰਦਾਸ ਵਾਲੀ ਸਾਧ ਸੰਗਤ ਜੀ ਦਾਸ ਫਤਿਹ ਬੁਲਾਉਂਦਾ, ਭੁੱਲਾਂ ਚੁੱਕਾਂ ਦੀ ਖਿਮਾ ਜੀ ਲੇਖਿਆ ਤੇ ਹਨਾ ਛੁੱਟੀ ਆਖਿਆ ਖਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।